ਨਿਆਂ ਦੀ ਪੋਥੀ ਬਾਪ 18 ਮੀਕਾ ਦਾ ਬੁੱਤ। ਉਨੀ ਦਿਨੀ ਇਜ਼ਰਾਇਲ ਦਾ ਪਾਤਸ਼ਾਹ ਕੋਈ ਨਹੀਂ ਸੀ ਅਤੇ ਉਨੀ ਦਿਨੀ ਦਾਨ ਦਾ ਗੋਤ ਆਪਣੇ ਵਸਣ ਨੂੰ ਕੋਈ ਪੱਤੀ ਢੂੰਡਦਾ ਸੀ, ਇਸ ਲਈ ਜੋ ਉਨ੍ਹਾਂ ਨੂੰ ਉਸ ਦਿਨ ਤੋੜੀ ਇਜ਼ਰਾਇਲ ਦੀਆਂ ਗੋਤਾਂ ਵਿਚ ਪੂਰੀ ਪੱਤੀ ਨਹੀਂ ਮਿਲੀ ਸੀ। ਸੋ ਦਾਨੀਆਂ ਨੇ ਆਪਣੇ ਟੱਬਰ ਦੇ 5 ਸੂਰਮੇ ਆਪਣੇ ਬੰਨਿਓ ਸਾਰਾ ਅਤੇ ਅਸ਼ਤਾਉਲ ਵਿਚੋਂ ਕੱਲੇ ਤਾਂ ਜੋ ਉਹ ਉਸ ਦੇਸ਼ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ, ਭਾਈ ਜਾਓ ਅਤੇ ਦੇਸ਼ ਦੀ ਸੂਹ ਲਓ। ਜਦ ਉਹ ਇਫਰਾਇਮ ਦੇ ਪਹਾੜ ਮੀਕਾ ਦੇ ਘਰ ਆਏ ਤਾਂ ਉਥੇ ਉਤਰ ਪਏ। ਜਦ ਮੀਕਾ ਦੇ ਘਰ ਕੋਲ ਅਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜਵਾਨ ਦੀ ਆਵਾਜ਼ ਪਛਾਣੀ ਅਤੇ ਉਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ ਅਤੇ ਤੂੰ ਇੱਥੇ ਕੀ ਕਰਦਾ ਹੈ ਅਤੇ ਇੱਥੇ ਤੇਰਾ ਕੀ ਵਿਵਹਾਰ ਹੈ? ਉਸ ਨੇ ਉਨ੍ਹਾਂ ਨੂੰ ਆਖਿਆ, ਮੀਕਾ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਅਤੇ ਮੈਂ ਉਹਦਾ ਪੁਰੋਹਿਤ ਬਣਿਆ ਹਾਂ। ਉਨ੍ਹਾਂ ਨੇ ਉਸ ਨੂੰ ਆਖਿਆ, ਪਰਮੇਸ਼ਵਰ ਕੋਲੋਂ ਸਲਾਹ ਲਓ ਜੋ ਅਸੀਂ ਜਾਣੀਏ। ਭਾਈ, ਇਸ ਰਾਹ ਜਿਸ ਦੇ ਵਿਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ? ਤਾਂ ਉਸ ਪੁਰੋਹਿਤ ਨੇ ਉਨ੍ਹਾਂ ਨੂੰ ਆਖਿਆ, ਸੁਖ ਸ਼ਾਂਤ ਨਾਲ ਜਾਓ, ਕਿਉਂ ਜੋ ਜਿਹਦੇ ਵਿਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾ ਦੇ ਸਾਹਮਣੇ ਹੈ। ਸੋ 5 ਜਣੇ ਜਾ ਨਿਕਲੇ ਅਤੇ ਲਾਇਸ਼ ਵਿਚ ਆਏ। ਉਥੋਂ ਦਿਆਂ ਲੋਕਾਂ ਨੂੰ ਉਨ੍ਹਾਂ ਨੇ ਡਿਠਾ ਜੋ ਨਿਚਿੰਤ ਸੈਦੋਨੀਆਂ ਵਾਂਗ ਸੁਖ ਸ਼ਾਂਤ ਨਾਲ ਰਹਿੰਦੇ ਹਨ ਅਤੇ ਉਸ ਦੇਸ਼ ਵਿਚ ਹਾਕਮ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿਚ ਔਖ ਦੇਵੇ ਅਤੇ ਸੈਦੋਨੀਆਂ ਤੋਂ ਉਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਨ੍ਹਾਂ ਦਾ ਕੁਝ ਕੰਮ ਨਹੀਂ ਸੀ। ਸੋ ਉਹ ਸਾਰਾ ਤੇ ਅਸ਼ਤਾਉਲ ਵਿਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, ਜੋ ਤੁਸੀਂ ਕੀ ਆਖਦੇ ਹੋ? ਉਹ ਬੋਲੇ, ਉਠੋ ਜੋ ਅਸੀਂ ਉਨ੍ਹਾਂ ਉੱਤੇ ਚੜਾਈ ਕਰੀਏ, ਕਿਉਂ ਜੋ ਅਸੀਂ ਉਹ ਦੇਸ਼ ਡਿੱਠਾ ਹੈ ਅਤੇ ਵੇਖੋ ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ। ਹੁਣ ਤੁਸੀਂ ਤੁਰਨ ਵਿਚ ਅਤੇ ਉਸ ਦੇਸ਼ ਦੇ ਜਿੱਤਣ ਵਿਚ ਢਿੱਲ ਨਾ ਲਾਓ। ਜਿਸ ਵੇਲੇ ਤੁਰੋਗੇ ਤਾਂ ਇਕ ਨਿਚਿੰਤ ਲੋਕਾਂ ਵਿਚ ਅਤੇ ਮੋਕਲੇ ਦੇਸ਼ ਵਿਚ ਵੜੋਗੇ, ਕਿਉਂ ਜੋ ਪਰਮੇਸ਼ਵਰ ਨੇ ਉਹਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇਕ ਅਜਿਹਾ ਦੇਸ਼ ਹੈ ਜਿਸ ਦੇ ਵਿਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿਚੋਂ ਕਿਸੇ ਦਾ ਘਾਟਾ ਨਹੀਂ। ਤਦ ਦਾਨੀਆਂ ਦੇ ਟੱਬਰ ਵਿਚੋਂ ਸਾਰਾ ਅਤੇ ਅਸ਼ਤਾਉਲ ਦੇ 600 ਮਨੁੱਖ ਸ਼ਸਤਰ ਬੰਨੇ ਉਥੋਂ ਤੁਰ ਪਏ। ਉਹ ਚੜੇ ਅਤੇ ਯਹੂਦਾ ਦੇ ਦੇਸ਼ ਦੇ ਕਿਰਯਥ ਯਾਰੀਮ ਵਿਚ ਅੱਪੜ ਕੇ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕਰ ਉਸ ਥਾਂ ਨੂੰ ਉਹ ਮਹਾਨਿਹਦਾਨ ਆਖਦੇ ਹਨ। ਵੇਖੋ, ਇਹ ਕਿਰਯਥ ਯਾਰੀਮ ਦੇ ਮਗਰ ਹੈ। ਉਥੋਂ ਲੰਘ ਕੇ ਇਫਰਾਇਮ ਦੇ ਪਹਾੜ ਵਿਚ ਅੱਪੜ ਪਏ ਅਤੇ ਮੀਕਾ ਦੇ ਘਰ ਵਿਚ ਆਏ। ਤਦ ਉਨ੍ਹਾਂ 5 ਮਨੁੱਖਾਂ ਨੇ ਜਿਹੜੇ ਲਾਇਸ਼ ਦੇ ਦੇਸ਼ ਵਿਚ ਖੋਜ ਕੱਢਣ ਲਈ ਗਏ ਸਨ ਆਪਣੇ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਨ੍ਹਾਂ ਘਰਾਂ ਵਿਚ ਇਕ ਐਫੋਦ ਅਤੇ ਤਰਾਫੀਮ ਅਤੇ ਉੱਕਰੀ ਹੋਈ ਅਤੇ ਇੱਕ ਢਲੀ ਹੋਈ ਮੂਰਤ ਹੈ। ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਦ ਉਹ ਉਸ ਦੀ ਵੱਲ ਗਏ ਅਤੇ ਉਸ ਲੇਵੀ ਜਵਾਨ ਦੀ ਸੁੱਖ ਸਾਂਦ ਪੁੱਛੀ। ਸੋ ਉਹ 600 ਦਾਨੀ ਸਸ਼ਸਤਰ ਬੰਨ ਜਵਾਨ ਲਾਂਘੇ ਦੇ ਫਾਟਕ ਪਰ ਖਲੋਤੇ ਰਹੇ ਅਤੇ ਉਨ੍ਹਾਂ ਪੰਜਾਂ ਨੇ ਜੋ ਦੇਸ਼ ਦੇ ਖੋਜ ਕੱਢਣ ਲਈ ਨਿਕਲੇ ਸਨ ਘਰ ਦੇ ਵਿਚ ਵੜ ਕੇ ਉੱਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਐਫੋਦ ਅਤੇ ਤਰਾਫੀਮ ਲੈ ਲਿਆ ਅਤੇ ਪੁਰੋਹਿਤ ਉਸ 600 ਮਨੁੱਖਾਂ ਨਾਲ ਜੋ ਸਸ਼ਸਤਰ ਬੰਨ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ। ਸੋ ਜਾਂ ਉਨ੍ਹਾਂ ਨੇ ਮੀਕਾ ਦੇ ਘਰ ਵਿਚ ਵੜ ਕੇ ਉੱਕਰੀ ਹੋਈ ਮੂਰਤ ਐਫੋਦ ਤਰਾਫੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ? ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਚੁੱਪ ਕਰ, ਆਪਣੇ ਮੂੰਹ ਅੱਗੇ ਹੱਥ ਦੇ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪੁਰੋਹਿਤ ਬਣ। ਭਲਾ ਤੈਨੂੰ ਇੱਕ ਮਨੁੱਖ ਦੇ ਘਰ ਪੁਰੋਹਿਤ ਹੋਣਾ ਚੰਗਾ ਹੈ ਜਾਂ ਇੱਕ ਗੋਤ ਇਜ਼ਰਾਈਲੀਆਂ ਦੇ ਇੱਕ ਟੱਬਰ ਦਾ ਪੁਰੋਹਿਤ ਹੋਣਾ? ਤਾਂ ਪੁਰੋਹਿਤ ਦਾ ਮਨ ਆਨੰਦ ਹੋ ਗਿਆ ਅਤੇ ਉਹ ਐਫੋਦ ਤਰਾਫੀਮ ਅਤੇ ਉੱਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਆਇਆ। ਉਪਰੰਤ ਉਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ ਡੰਗਰਾਂ ਅਤੇ ਸਾਰੇ ਨਿੱਕ ਸੁੱਕ ਨੂੰ ਅੱਗੇ ਕਰਕੇ ਲੰਘ ਨਿਕਲੇ। ਜਦ ਉਹ ਮੀਕਾ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪੜੇ ਅਤੇ ਦਾਨੀਆਂ ਨੂੰ ਉਨ੍ਹਾਂ ਨੇ ਜਾ ਵੰਗਾਰਿਆ ਤਾਂ ਉਨ੍ਹਾਂ ਨੇ ਆਪਣੇ ਮੂੰਹ ਮੋੜੇ ਔਰ ਮੀਕਾ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਏਡੀ ਟੋਲੀ ਨਾਲ ਆਉਂਦਾ ਹੈ? ਉਹਨੇ ਆਖਿਆ ਕਿ ਤੁਸੀਂ ਮੇਰਿਆਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਤੁਰ ਪਏ ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫੇਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ? ਤਦ ਦਾਨੀਆਂ ਨੇ ਉਹਨੂੰ ਆਖਿਆ, ਤੇਰੀ ਆਵਾਜ਼ ਸਾਡੇ ਵਿਚ ਨਾ ਸੁਣਾਈ ਦੇਵੇ, ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ, ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ। ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾ ਨੇ ਡਿੱਠਾ, ਭਾਈ ਉਹ ਮੇਰੇ ਨਾਲੋਂ ਟਕੜੇ ਹਨ, ਤਾਂ ਮੂੰਹ ਪੁਆ ਕੇ ਘਰ ਨੂੰ ਮੁੜ ਆਇਆ ਅਤੇ ਉਨ੍ਹਾਂ ਨੇ ਮੀਕਾ ਦੀਆਂ ਬਣਾਈਆਂ ਹੋਈਆਂ ਵਸਤਾਂ ਪੁਰੋਹਿਤ ਸਣੇ ਲੈ ਲਈਆਂ ਅਤੇ ਲਾਇਸ਼ ਵਿਚ ਉਨ੍ਹਾਂ ਲੋਕਾਂ ਕੋਲ ਅੱਪੜ ਪਏ ਜੋ ਸੁਖੀ ਅਤੇ ਨਿਚਿੰਤ ਸਨ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ ਸੀ ਕਿਉਂਕਿ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਵਹਾਰ ਨਹੀਂ ਕਰਦੇ ਸਨ ਅਤੇ ਉਹ ਬੈਤਰਹੋਬ ਦੀ ਦੂਣ ਵਿਚ ਸੀ ਅਤੇ ਉਨ੍ਹਾਂ ਨੇ ਉਹ ਸ਼ਹਿਰ ਫੇਰ ਬਣਾਇਆ ਅਤੇ ਉਸ ਵਿਚ ਵਸੇ ਅਤੇ ਉਸ ਸ਼ਹਿਰ ਦਾ ਨਾਂ ਦਾਨ ਰੱਖਿਆ ਆਪਣੇ ਪਿਓ ਦਾਨ ਦੇ ਨਾਂ ਉੱਤੇ ਜੋ ਇਜ਼ਰਾਈਲ ਲਈ ਜੰਮਿਆ ਸੀ। ਪਰ ਪਹਿਲਾਂ ਉਸ ਸ਼ਹਿਰ ਦਾ ਨਾਂ ਲਾਇਸ਼ ਸੀ। ਦਾਨੀਆਂ ਨੇ ਉਸ ਉੱਕਰੀ ਹੋਈ ਮੂਰਤ ਨੂੰ ਟਿਕਾਇਆ ਅਤੇ ਮਨਸ਼ਾ ਦੇ ਪੁੱਤਰ ਗੇਰਸ਼ੋਮ ਅਤੇ ਉਹਦੇ ਪੁੱਤਰ ਯੋਨਾਥਾਨ ਅਤੇ ਉਹਦੇ ਪੁੱਤਰ ਉਸ ਦੇਸ਼ ਦੇ ਅਸੀਰੀ ਦੇ ਦਿਹਾੜੇ ਤੋੜੀ ਦਾਨੀਆਂ ਦੇ ਪੁਰੋਹਿਤ ਬਣੇ ਰਹੇ। ਉਨ੍ਹਾਂ ਸਭਨਾ ਦਿਨਾਂ ਵਿਚ ਜਿਨ੍ਹਾਂ ਵਿਚ ਪਰਮੇਸ਼ਵਰ ਦਾ ਘਰ ਸ਼ਿਲੋਹ ਵਿਚ ਰਿਹਾ, ਉਨ੍ਹਾਂ ਮੀਕਾ ਦੀ ਉੱਕਰੀ ਹੋਈ ਮੂਰਤ ਆਪਣੇ ਲਈ ਖੜੀ ਕਰ ਰੱਖੀ।